ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਪੰਜਵਾਂ ਕਰ ਤੀਜਾ। ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹੇ ਵਿਸਾਰਿਓ ਅਗਿਆਨਤ। ਓਛਾ ਮਦ ਚਾਖ ਹੋਏ ਤੁਮ ਬਾਵਰ ਦੁਰਲਭ ਜਨਮ ਅਕਾਰਤ।
ਪ੍ਰਾਣ ਸੁਖਦਾਤਾ ਤਾਂ ਇਹ ਲੋਕ ਦਾ ਸੁਖ ਹੈ, ਜੀ ਸੁਖਦਾਤਾ ਪਰਲੋਕ ਦਾ ਸੁਖ ਹੈ। ਲੋਕ ਪਰਲੋਕ ਦਾ ਸੁਖ ਦੇਣ ਵਾਲਾ ਵਾਲੇ ਨੂੰ ਹੇ ਵਿਆਦੀ ਪੁਰਖ ਮੈਂ ਕਿਉਂ ਵਿਸਾਰਿਆ, ਮੈਂ ਕਿਉਂ ਭੁਲਾਤਾ ਉਹਨੂੰ ਜਿਹੜਾ ਇੱਥੇ ਔਰ ਉੱਥੇ ਦੋਵੇਂ ਜਗ੍ਹਾ ਸੁਖ ਦੇਣ ਵਾਲਾ ਹੈ। ਉਹਨੂੰ ਤਾਂ ਵਿਸਾਰਤਾ ਅਗਿਆਨਤਾ ਬਸ ਵਿਸਾਰਤਾ ਹੈ ਅਗਿਆਨਤ।
ਓਛਾ ਮਦ ਚਾਖ ਹੋਏ ਤੁਮ ਬਾਵਰ ਦੁਰਲਭ ਜਨਮ ਅਕਾਰਤ।
ਕਿਉਂ ਵਿਸਾਰਿਆ ਤਾਂ ਅਗਿਆਨਤਾ ਬਸ ਓਛਾ ਮਦ ਚਾਖ ਆ ਜਿਹੜਾ ਨਸ਼ਾ ਚੱਕ ਲਿਆ ਓਛਾ ਹੋਏ ਤੁਮ ਬਾਵਰ ਦੁਰਲਭ ਜਨਮ ਅਕਾਰਤ। ਦੁਰਲਭ ਜਨਮ ਸੀ ਮਨੁੱਖਾ ਅਕਾਰ ਚ ਲੈ ਜਾ ਤੇਰਾ ਹੈ ਮਦ ਕਾਹਦਾ ਤੈਨੂੰ ਅਹੰਕਾਰ ਹੋ ਗਿਆ ਮੈਂ ਆ ਗਈ ਮੈਂ ਦਾ ਨਸ਼ਾ ਹੈ ਤੈਨੂੰ ਸੰਤ ਬਣ ਗਿਆ ਮਹਾਂਪੁਰਸ਼ ਬਣ ਗਿਆ ਉਮੈ ਹੋ ਗਈ ਇਹ ਜਨਮੇ ਬਿਰਥਾ ਚਲਿਆ ਗਿਆ ਜਿਹਦੇ ਉਮੈ ਅਹੰਕਾਰ ਹੋ ਗਿਆ ਮਦ ਹੋ ਗਿਆ ਨਸ਼ਾ ਹੋ ਗਿਆ ਵੀ ਵਡਿਆਈ ਹੁੰਦੀ ਹੈ ਮੇਰੀ ਲੋਕ ਬੜੇ ਮੈਨੂੰ ਪੂਜਾ ਕਰਦੇ ਨੇ ਇਹ ਓਛਾ ਮਦ ਹੈ ਉਹ ਤੋਂ ਪਾਵਰ ਗੌਰਾ ਹੋ ਗਿਆ ਪਾਗਲ ਬਣ ਗਿਆ ਦੁਰਲਭ ਜਨਮ ਨੂੰ ਉਹ ਕਾਰ ਚਲੇ ਜਾਊ ਹੁਣ ਫਿਰ ਛੋਟੇ ਮੋਟੇ ਆਦਮੀ ਦੀ ਗੱਲ ਨਹੀਂ ਹੈ ਆਮ ਜਨਤਾ ਦੀ ਗੱਲ ਨਹੀਂ ਹੈ ਹੋ ਸਕਦਾ ਆਪਣੇ ਵੱਡੇ ਭਰਾ ਵੱਲ ਇਸ਼ਾਰਾ ਕੀਤਾ ਹੋਇਆ ਚੌਥੇ ਗੁਰੂ ਦਾ ਬੜਾ ਲੜਕਾ ਇਸੇ ਗੱਲ ਦਾ ਨਸ਼ਾ ਹੋਇਆ ਹੋਇਆ ਗੌਰਾ ਹੋਇਆ ਹੋਇਆ ਨਸ਼ੇ ਦੇ ਵਿੱਚ ਆ ਜਨਮ ਆਕਾਰ ਜਾ ਰਿਹਾ ਹੈ ਸਲਾਹ ਦਿੱਤੀ ਆ ਵੀ ਜਨਮਾਂ ਦਾ ਸੰਚਾਰ ਦੁਰਲਭ ਜਨਮ ਹਾਂਜੀ
ਮਾਇਆ ਦਾ ਨਸ਼ਾ ਸਮਝ ਲੋ ਹੈ ਜੀ
ਮਾਇਆ ਦੇ ਗਿਆਨ ਦਾ ਨਸ਼ਾ ਹੋ ਜਾਂਦਾ ਹੈ ਗੁਰਮਤ ਦੇ ਗਿਆਨ ਦਾ ਨਸ਼ਾ ਨਹੀਂ ਹੁੰਦਾ ਕੋਈ ਵੀ ਗਿਆਨ ਹੋਵੇ ਉਹਦਾ ਨਸ਼ਾ ਹੋ ਜਾਂਦਾ ਜਿਸ ਤਰੀਕੇ ਨਾਲ ਟੀਕੇ ਲਿਖੇ ਗਏ ਨਾ ਉਹ ਗਿਆਨ ਦਾ ਨਸ਼ਾ ਹੁੰਦਾ ਕਿਉਂ ਅਸਲ ਦੇ ਵਿੱਚ ਸੱਚ ਤੋਂ ਮੂੰਹ ਮੋੜਿਆ ਜਾਂਦਾ ਮਾਇਆ ਵਾਸਤੇ ਝੂਠ ਵਾਸਤੇ ਮਾਇਆ ਮਦ ਮਾਤਾ ਲਿਖਿਆ ਹੋਇਆ ਨਸ਼ਾ ਮਾਇਆ ਦਾ ਹੀ ਹੋਣਾ ਜਿੱਥੇ ਮਾਇਆ ਆਵੜੀ ਜਿੱਥੇ ਸਵਾਰਥ ਆਵੜਿਆ ਉਹ ਗਿਆਨ ਨੇ ਵੀ ਅਹੰਕਾਰ ਕਰਦਾ ਅਰਥ ਰਹਿਤ ਗਿਆਨ ਹੈ ਜਿਹੜਾ ਉਹ ਹੀ ਅਹੰਕਾਰ ਨਹੀਂ ਹੋਣ ਦਿੰਦਾ ਆਤਮ ਗਿਆਨ ਹੀ ਅਹੰਕਾਰ ਤੋਂ ਬਚਾ ਸਕਦਾ ਨਹੀਂ ਕੋਈ ਵੀ ਗਿਆਨ ਅਹੰਕਾਰ ਤੋਂ ਨਹੀਂ ਬਚਾਉਂਦਾ ਚਾਹੇ ਕੋਈ ਡਾਕਟਰ ਬਣ ਜਾਵੇ ਚਾਹੇ ਕੋਈ ਵਕੀਲ ਬਣ ਜਾਵੇ ਜੱਜ ਬਣ ਜਾਵੇ ਕੁਛ ਵੀ ਬਣ ਜਾਵੇ ਵੱਡੇ ਤੋਂ ਵੱਡਾ ਸਾਇੰਟਿਸਟ ਬਣ ਜਾਵੇ ਅਹੰਕਾਰ ਤੋਂ ਨਹੀਂ ਬਚ ਸਕਦਾ ਹਾਂਜੀ
ਹੁਣ ਜਿਹੜਾ ਚਾਖ ਹੈ ਜੀਵ ਨਾਲ ਚਖਣਾ ਨਹੀਂ ਹੈ ਬੁੱਧੀ ਨਿਰਾਕਾਰੀ ਗੱਲ ਹੋ ਰਹੀ ਹੈ ਜੀ
ਹਾਂ
ਠੀਕ ਹੈ ਜੀ ਰੇ ਨਰ ਐਸੀ ਕਰੇ ਇਆਨਥ ਤਜੀ ਸਾਰੰਗ ਤਰ ਭਰਮ ਤੂੰ ਭੂਲਾ ਮੋਹ ਲਪਟਿਓ ਦਾਸੀ ਸੰਗੀ ਤਾਨਥ ਰਹਾਓ
ਰੇ ਨਰ ਐਸੀ ਕਰੇ ਇਆਨਥ ਨਰ ਤੂੰ ਐਸੀ ਨਾਦਾਨੀ ਕਰ ਰਿਹਾ ਅਣਜਾਣਪਣੇ ਵਾਲੀ ਗੱਲ ਕਰ ਰਿਹਾ ਬੱਚਿਆਂ ਦੀ ਗੱਲ ਕਰ ਰਿਹਾ ਤਜ ਸਾਰੰਗ ਧਰ ਸਾਰੰਗ ਧਰ ਕਹਿੰਦੇ ਧਨੁਸ਼ ਧਾਰਨ ਕਰਨ ਵਾਲਾ ਸਾਰੰਗ ਧਰ ਸਾਡੇ ਸਾਰੰਗ ਅਸੀਂ ਮਨ ਨੂੰ ਕਹਿੰਦੇ ਹਾਂ ਸਾਰੰਗ ਪਾਣੀ ਜਿਹੜਾ ਮਨ ਨੂੰ ਧਾਰਨ ਕਰਨ ਵਾਲਾ ਹੈ ਉਹ ਸਾਰੰਗ ਧਰ ਹੈ ਜਿਹਨੇ ਮਨ ਨੂੰ ਟਿਕਾਣਾ ਦੇਣਾ ਸਾਰੰਗ ਧਰ ਹੈ ਸਾਰੰਗ ਧਰ ਭਰਮ ਤੂੰ ਭੁੱਲਾ ਤੂੰ ਤਾਂ ਭਰਮ ਚ ਭੁੱਲ ਗਿਆ ਸਾਰੰਗ ਧਰ ਨੂੰ ਆਪਣੇ ਮੂਲ ਨੂੰ ਛੱਡ ਕੇ ਪਰਮ ਚ ਭੁੱਲ ਗਿਆ ਉਹ ਲੱਭਿਓ ਦਾਸੀ ਸੰਤ ਸਾਨਤ ਦਾਸੀ ਕੌਣ ਹੈ ਦਾਸੀ ਸੰਗੀ ਦਾਸੀ ਹੈ ਮਾਇਆ ਜਿਹੜਾ ਬਾਹਰਲਾ ਸਰੀਰ ਹੈ ਦਾਸੀ ਹੈ ਆਗਿਆਕਾਰੀ ਕਿੰਨੀ ਮਾਇਆ ਆ ਸਰੀਰ ਜਿਹੜਾ ਸਾਡਾ ਇਹ ਆਗਿਆ ਸਾਡੇ ਕੋਲ ਇਹੀ ਦਾਸੀ ਹੈ ਇਹਦੇ ਜੋ ਮਰਜ਼ੀ ਕਰਾ ਲਓ ਮਾਇਆ ਤੋਂ ਇਹਦੇ ਨਾਲ ਸਾਨਤ ਸਣਿਆ ਹੋਇਆ ਤੂੰ ਇਹਦੇ ਮੋਹ ਦੇ ਵਿੱਚ ਉਹ ਸਾਰੰਗ ਤਲ ਨੂੰ ਅੰਦਰ ਦੀ ਅੰਤਰ ਆਤਮਾ ਦੀ ਆਵਾਜ਼ ਨੂੰ ਛੱਡਤਾ ਅੰਦਰਲੇ ਨੂੰ ਛੱਡਤਾ ਆਪਣੇ ਮੂਲ ਨੂੰ ਛੱਡਤਾ ਸਰੀਰ ਨਾਲ ਜੁੜ ਗਿਆ ਬਾਹਰਲੇ ਨਾਲ ਇਹ ਬਾਹਰਲੇ ਸਰੀਰ ਕਰਕੇ ਵਿਸਾਰਤਾ ਉਹਨੂੰ ਅੰਦਰਲੇ ਨੂੰ ਹਾਂਜੀ
ਭਾਈ ਕਾਨ ਸਿੰਘ ਨਾਭਾ ਜੋ ਹੈ ਉਹ ਸਾਰੰਗ ਪਾਣੀ ਦੇ ਅਰਥ ਕਰਦਾ ਸਾਰੀ ਪ੍ਰਿਥਵੀ ਨੂੰ ਧਾਰਨ ਵਾਲਾ ਕਰਤਾਰ ਸਾਰੰਗ ਪਾਣੀ
ਸਾਰੰਗ ਧਾਰਾ ਹੈ।
ਸਾਰੰਗ ਦੇ ਨਾਲ ਦੋ ਅਰਥ ਬਣਦੇ ਆ ਗੁਰਬਾਣੀ ਚ, ਇੱਕ ਸਾਰੰਗ ਧਾਰਾ, ਇੱਕ ਸਾਰੰਗ ਪਾਣੀ ਆ।
ਸਾਰੰਗ ਬੱਬੀ ਇਹਨੂੰ ਕਹਿੰਦੇ ਨੇ, ਪਾਣੀ ਉੱਥੇ ਨਾਲ।
ਅੱਛਾ, ਪਰ ਜਿਹੜਾ ਰਾਗ ਸਾਰੰਗ ਹੈ ਆਪਣੇ, ਆ ਰੰਗ ਨੂੰ ਜੇ ਆਪਾਂ ਤੋੜੀਏ ਤਾਂ ਉਹਦਾ ਰੰਗ, ਉਹ ਤਾਂ ਪਰਮੇਸ਼ਰ ਦਾ ਰੰਗ ਵੀ ਬਣ ਜਾਂਦਾ ਸਾਰੰਗ।
ਬਣਨਾ ਉਹੀ ਹੈ ਸਾਰੰਗ, ਉਹਦਾ ਰੰਗ ਹੀ ਪਾਣੀ ਹੈ। ਉਹਦੇ ਰੰਗ ਚ ਰੰਗ ਲਓ, ਅੰਮ੍ਰਿਤ ਪੀ ਲਓ, ਇੱਕੋ ਹੀ ਗੱਲ ਹੈ ਨਾ। ਜਾਂ ਉਹਦਾ ਰੰਗ ਬਣ ਗਿਆ ਫਿਰ ਉਹਦਾ ਰੂਪ ਹੋ ਗਿਆ।
ਠੀਕ ਹੈ, ਤੇ ਸਾਰੰਗ ਧਰ ਦਾ, ਸਾਰੰਗ ਦਾ ਅਰਥ ਵੈਸੇ ਧਨੁੱਖ ਵੀ ਹੁੰਦਾ।
ਇਹਦਾ ਹੀ ਧਨੁੱਖ ਚੜਾਇਆ ਸਤਕਾ ਜਾਂ ਸੰਧਾ ਬਾਣ, ਮਾਤਾ ਹੀ ਧਨੁੱਖ ਬਣਾਇਆ। ਫਿਰ ਇਹਦਾ ਧਨੁੱਖ ਬਣਾ ਕੇ ਬੁੱਧੀ ਨੇ ਫਿਰ ਤੀਰ ਚਲਾਏ ਨੇ। ਧਨੁੱਖ ਚੜਾਇਓ ਸਤਕਾ ਜਾਂ ਸੰਧਾ ਬਾਣ, ਕੱਲ ਮੈਂ ਤੂੰ ਦਾਰ ਚੜ੍ਹਿਓ ਰਹਿ ਭਾਣ। ਇਸੇ ਦਾ ਧਨੁੱਖ ਬਣਾਉਣਾ, ਹੋਰ ਕਾਹਦਾ ਬਣਾਉਣਾ ਧਨੁੱਖ।
ਠੀਕ ਹੈ, ਪਰ ਇਹ ਪਹਿਲਾਂ ਤਾਂ ਉਹਨੂੰ ਕਿਹਾ, ਆਪਣੇ ਮੂਲ ਨੂੰ ਕਿਹਾ ਜਾਂਦਾ ਸਾਰੰਗ ਧਰ, ਹੈ ਨੀ?
ਸਾਰੰਗ ਧਰ ਉਹੀ ਹੈ।
ਠੀਕ ਹੈ, ਤੇ ਜਦੋਂ ਆਪਾਂ ਸਾਰੰਗ ਪਾਣੀ ਕਹਿੰਦੇ ਆ,
ਜਿੱਥੇ ਪਾਣੀ ਸੀ ਬਬੀਹਾ ਜੀ ਇਕੱਠੇ ਹੋ ਗਏ, ਜਿੱਥੇ ਅੰਮ੍ਰਿਤ ਵਰਸਦਾ ਸੀ ਉੱਥੇ ਬਬੀਹਾ ਚਲਾ ਗਿਆ, ਉੱਡੀ ਵਰਦਾ ਪਾਣੀ ਹੋ ਗਿਆ। ਰਾਮ ਉਦਕ ਜਿਹਨੂੰ ਕਹਿੰਦੇ ਆਪਾਂ, ਰਾਮ ਉਦਕ ਮੇਰੀ ਤਿਖਾ ਭਜਾਈ,
ਉਹ ਨਿਰਾਕਾਰੀ ਜਲ ਹੈ ਜੀ।
ਹਾਂਜੀ ਹਾਂ,
ਠੀਕ ਹੈ ਜੀ। ਧਰਨੀ ਧਰ ਤਿਆਗ ਨੀਚ ਕੁਲ ਸੇਵੈ ਹੈ, ਹੋ ਹੋ ਕਰਤ ਬਿਹਾਵਥ ਫੋਕਟ ਕਰਮ ਕਰੇ ਅਗਿਆਨੀ, ਮਨਮੁਖੀ ਅੰਧ ਕਹਾਵਤ।
ਜੋਤ ਨੂੰ ਛੱਡ ਕੇ ਜਾ ਤਿਆਗ, ਫੋਟੋਆਂ ਪੂਜਣ ਲੱਗ ਗਿਆ, ਮੂਰਤੀਆਂ ਬਣਾਉਣ ਲੱਗ ਗਿਆ, ਜਿਹੜਾ ਵੀ ਪਲ ਪਲ ਲੰਘਦਾ ਘੜੀ ਜਿਹੜੀ ਲੰਘਦੀ ਆ, ਅਹੰਕਾਰ ਚ ਜਾਈ ਜਾਂਦੀ ਹੈ ਤੇਰੀ, ਹੈ ਧਰਤੀ ਆਉਂਦੀ ਅਹੰਕਾਰ ਜਾਣੀ।
ਬਿਹਾਵਤ ਮਤਲਬ ਗੁਜ਼ਰ ਰਹੀ ਹੈ ਜੀ।
ਹਾਂ, ਫੋਕਟ ਕਰਮ ਕਰੇ ਅਗਿਆਨੀ, ਮਨੁੱਖ ਅੰਧ ਕਹਾਵਤ। ਇਹ ਜਿਹੜੇ ਤੇਰੇ ਕਰਮ ਨੇ ਧਰਮ ਦੇ ਸਾਰੇ ਫੋਕਟ ਨੇ, ਫਲ ਨੀ ਪੈਣਾ ਇਹਨਾਂ ਦੇ ਵਿੱਚ, ਫਲ ਨੀ ਲੱਗਦਾ ਹੁੰਦਾ। ਫੋਕਟ ਕਰਮ ਕਰੇ ਅਗਿਆਨੀ, ਜਦੋਂ ਗਿਆਨ ਹੈ ਫਲ ਲੱਗਣਾ, ਜਦੋਂ ਗਿਆਨ ਦਾ ਫਲ ਨੀ ਲੱਗਣਾ, ਉਹ ਧਰਮ ਦੇ ਕਰਮ ਸਾਰੇ ਫੋਕਟ ਨੇ। ਜੋ ਵੀ ਧਰਮ ਦਾ ਕਰਮ ਹੈ, ਜਿਹਦੋਂ ਗਿਆਨ ਮਿਲੇ ਉਹ ਠੀਕ ਹੈ, ਸ਼ਬਦ ਵਿਚਾਰ ਚੋਂ ਗਿਆਨ ਮਿਲਦਾ, ਜਿੱਥੋਂ ਗਿਆਨ ਨਹੀਂ ਮਿਲਦਾ ਉਹ ਧਰਮ ਦਾ ਕਰਮ ਜੇ ਹੈ ਸਾਡਾ ਮੰਨਿਆ ਤਾਂ ਫੋਕਟ ਹੈ ਧਰਮ, ਕੁਝ ਫਲ ਨਹੀਂ ਮਿਲਦਾ। ਉਹਦਾ ਕਰਨਾ ਨਾ ਕਰਨਾ ਬਰਾਬਰ ਹੈ, ਬਲਕਿ ਨਾ ਕਰਨਾ ਚੰਗਾ, ਕਰਨੇ ਵਾਲੇ ਨੂੰ ਕਰਮ ਹੋ ਗਿਆ, ਵੀ ਮੈਂ ਕਰਨ ਵਾਲਾ ਤਾਂ ਅਹੰਕਾਰ ਹੋ ਗਿਆ, ਜਿਹੜਾ ਦੂਆ ਅਹੰਕਾਰ ਤੇ ਰਹਿਤਾ। ਹਾਂਜੀ,
ਧਰਨੀ ਧਰ ਮਤਲਬ ਹਿਰਦੇ ਦਾ ਜਿਹੜਾ ਪਤੀ ਹੈ,
ਸਗਲੀ ਧਰਤੀ ਸਾਧਦੀ, ਸਾਰਾ ਹਿਰਦਾ ਉਹਦਾ ਹੀ ਹੈ।
ਠੀਕ ਹੈ, ਉਹਨੂੰ ਆਸਰਾ ਦੇਣ ਵਾਲਾ ਧਰਨੀ ਧਰ ਆਪਣਾ ਮੂਲ ਹੈ ਜੀ।
ਹਾਂ,
ਧਰਨੀ ਧਰ ਤਿਆਗ ਨੀਚ ਕੁਲ ਸੇਵੈ ਕੀ, ਚੇਤਨ ਨੂੰ ਛੱਡ ਕੇ ਜੜ ਦੀ ਸੇਵਾ ਕਰਨ ਲੱਗ ਪਏ। ਹਾਂ ਜੀ,
ਹਾਂ,
ਨੀਚ ਕੁਲ ਹੈ ਜੁਲਾਹਰਾ ਭਇਓ ਗੁਣੀ ਗਹੀਰਾ, ਉਹ ਵੀ ਤਾਂ ਆਉਂਦਾ ਹੈ ਜੀ।
ਉਹ ਤਾਂ ਇਹ ਕਹਿੰਦੇ ਸੀ ਨਾ ਵੀ ਨੀਚ ਕੁਲ ਹੈ, ਇਹਨਾਂ ਕਰਕੇ ਹੈ।
ਹੁਣ ਇਹ ਤਾਂ ਪੰਡਿਤ ਨੂੰ ਨੀਚ ਕੁਲ ਕਹਿਤਾ ਗੁਰਬਾਣੀ ਨੇ ਤਾਂ,
ਚਲੋ ਬ੍ਰਾਹਮਣ ਤੋਂ ਪੰਡਿਤ ਹੋ ਗਿਆ, ਨੀਚ ਕੁਲਾ ਦਾ ਜਵੇ ਹੋ ਗਿਆ।
ਕਬੀਰ ਸਾਹਿਬ ਨੂੰ ਦੱਸ ਰਹੇ ਹਾਂ ਨੀਚ ਕੁਲ ਜੁਲਾਹਰਾ ਤੁਸੀਂ, ਤੇ ਇੱਥੇ ਗੁਰਬਾਣੀ ਉਹਨਾਂ ਨੂੰ ਨੀਚ ਕੁਲ ਦੱਸ ਰਹੀ ਹੈ ਜੀ।
ਦੇਖੋ ਜਿਹੜਾ ਮੂਰਤੀ ਪੂਜਾ ਕਰੋ ਨੀਚ ਕੁਲਾ ਉਹ ਹੈ।
ਇਹ ਗੱਲ ਤਾਂ ਇਸਲਾਮ ਵਾਲੇ ਵੀ ਮੰਨਦੇ ਆ,
ਤਾਂ ਹੀ ਤਾਂ ਉਹਨਾਂ ਦੇ ਕੱਖ ਹੈ ਖੁੱਲੀ।
ਤੇ ਫੋਕਟ ਕਰਮ ਕਰੇ ਅਗਿਆਨੀ ਮਨਮੁਖ ਅੰਧ ਕਹਾਵਤ, ਸੱਚਖੰਡ ਵਾਲੇ ਤੈਨੂੰ ਅਗਿਆਨੀ ਮਨਮੁਖ ਤੇ ਅੰਨਾ ਕਹਿੰਦੇ ਆ ਜੀ।
ਅੰਨਾ ਤਾਂ ਹੀ ਕਹਿੰਦੇ ਨੇ,
ਜਿਹੜਾ ਨੀਚ ਕੁਲ ਸੇਵੇ ਹੈ ਉਹਨੂੰ ਅੰਨਾ ਕਿਹਾ ਜਾਂਦਾ, ਠੀਕ ਹੈ ਨਾ ਜੀ।
ਮੂਰਤੀ ਪੂਜਕ ਨੂੰ ਕੁਲਿਆ ਜਾਂਦਾ ਅੰਨਾ।
ਠੀਕ ਹੈ, ਅੱਜ ਆਪਾਂ ਨੂੰ ਇੱਥੇ ਇਹ ਗੱਲ ਸਪਸ਼ਟ ਹੋ ਗਈ ਹੈ।
ਹਾਂਜੀ,
ਸਤ ਹੋਤਾ ਅਸਤ ਕਰ ਮਾਨਿਆ, ਜੋ ਬਿਨਸਤ ਸੋ ਨਿਹਚਲ ਜਾਨਥ, ਪਰ ਕੀ ਕਹੋ ਆਪਣੀ ਕਰ ਪਕਰੀ ਐਸੇ ਭੂਲ ਭੁਲਾਨਥ।
ਸੱਚ ਹੈ ਅਸਤ ਕਰ ਮਾਨਿਆ, ਉਹਨੂੰ ਤਾਂ ਸਤ, ਉਹਨੂੰ ਤਾਂ ਝੂਠ ਮੰਨਿਆ ਹੋਇਆ ਤੇਰਾ, ਜੋ ਅੰਦਰ ਆਤਮਾ ਹੈ ਉਹਨੂੰ ਤਾਂ ਤੂੰ ਮੰਨਦਾ ਹੀ ਨਹੀਂ, ਉਹਨੂੰ ਤਾਂ ਅਸਤ ਕਰਕੇ ਮੰਨਦਾ। ਜੋ ਬਿਨਸਤ ਸੋ ਨਿਹਚਲ ਜਾਨਥ, ਜਿਹੜਾ ਸਰੀਰ ਬਾਹਰ ਲੈ ਰਹਿਣਾ ਨੀ, ਨਾਸ ਹੋ ਜਾਣਾ, ਬਿਨਸ ਜਾਣਾ, ਇਹਨੂੰ ਨਿਸ਼ਚਲ ਕਰਕੇ ਜਾਣਿਆ ਹੋਇਆ ਤਾਂ, ਸੋ ਨਿਸ਼ਚਲ ਜਾਨਤ, ਉਹਨੂੰ ਨਿਸ਼ਚਲ ਕਰਕੇ ਜਾਣਿਆ ਹੋਇਆ। ਪਰ ਕੀ ਕੋ ਆਪਣੀ ਕਰ ਪਕੜੀ, ਜਿਹੜੀ ਬਗਾਨੀ ਚੀਜ਼ ਹੈ ਉਹ ਆਪਣੀ ਮੰਨ ਕੇ, ਸ੍ਰਿਸ਼ਟੀ ਉਹ ਸਾਰੀ ਪਰਮੇਸ਼ਰ ਦੀ ਹੈ, ਸਾਰਾ ਕੁਛ ਉਹਦਾ ਹੈ, ਤਾਂ ਉਹ ਤੂੰ ਖਾਈ ਫਿਰਦਾ ਮੇਰਾ ਉਹ ਤੇਰਾ। ਪਰ ਕੀ ਕੋ ਆਪਣੀ ਕਰ ਪਕੜੀ ਐਸੇ ਭੁੱਲ ਭੁਲਾਨਤ, ਇਹੀ ਭੁੱਲ ਭੁਲੇਖੇ ਚ ਪਿਆ ਹੋਇਆ ਤੂੰ, ਇਹੀ ਤੇਰੀ ਭੁੱਲ ਹੈ, ਜਿਹੜੀ ਤੇਰੀ ਚੀਜ਼ ਹੈ ਆਪਣੀ ਬੁੱਧੀ ਬੈਠਣੀ। ਹਾਂਜੀ
ਠੀਕ ਹੈ ਜੀ। ਇਹ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸੁਖਮਣੀ ਸਾਹਿਬ ਦੁਬਾਰਾ ਰਿਪੀਟ ਹੋਣ ਲੱਗ ਗਿਆ ਹੈ ਜੀ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਬਿਲਕੁਲ ਉਹੀ ਗੱਲ ਕਹੀ ਹੈ ਜੀ,
ਉਹੀ ਗੱਲ ਹੈ ਜੀ। ਉਹ ਗੱਲ ਤਾਂ ਉਹੀ ਰਹਿਣੀ ਹੈ, ਲਫ਼ਜ਼ੇ ਬਦਲਣੇ ਨੇ ਤਾਂ ਕਿ ਤਸੱਲੀ ਹੋ ਜਾਵੇ ਵੀ ਅਸੀਂ ਜੋ ਅਰਥ ਕਰਕੇ ਆਏ ਹਾਂ ਪਿੱਛੋਂ ਠੀਕ ਨੇ।
ਹਾਂਜੀ।
ਖੱਤਰੀ ਬ੍ਰਾਹਮਣ ਛੂਤ ਬੈਸ਼ ਸਭ ਇੱਕ ਹੈ ਨਾਮ ਤਰਾਨਥ, ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਸੋ ਪਾਰ ਪ੍ਰਾਨਥ।
ਖੱਤਰੀ ਹੋਣ, ਬ੍ਰਾਹਮਣ ਹੋਣ, ਸ਼ੂਦਰ ਹੋਣ ਜਾਂ ਬੈਸ ਹੋਣ, ਖੇਤੀ ਕਰਨ ਵਾਲੇ ਬੈਸ ਹੁੰਦੇ ਨੇ। ਬ੍ਰਾਹਮਣ ਖੱਤਰੀ ਲੋਕ ਆਮ ਹੈ, ਸ਼ੂਦਰ ਦੂਜੀਆਂ ਜਾਤਾਂ ਨੂੰ ਮੰਨਿਆ ਹੋਇਆ ਸੀ ਇਹਨਾਂ ਦਾ। ਸਭ ਇੱਕ ਹੈ ਨਾਮ ਤਰਾਨਥ, ਫਰਮਾਨ ਦਰਗਾਹ ਦਾ ਆਇਆ, ਇੱਕੋ ਨਾਮ ਨਾਲ ਸਾਰੇ ਕਰ ਜਾਂਦੇ ਨੇ। ਇਹ ਗੱਲ ਗਲਤ ਹੈ ਤੁਹਾਡੀ ਸਮਰਤੀਆਂ ਦੇ ਵਿੱਚ, ਇਹ ਤੁਹਾਡੀ ਧਾਰਨਾ ਹੀ ਗਲਤ ਹੈ, ਸੱਚਖੰਡ ਦੇ ਖਿਲਾਫ ਹੈ, ਇਹ ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫ ਹੈ ਗੱਲ। ਇਹ ਨੀਚ ਨੇ, ਇਹ ਨਹੀਂ ਤਰ ਸਕਦੇ। ਉਹਨਾਂ ਨੇ ਫਰਮਾਨ ਦੇ ਦਿੱਤਾ ਕਿ ਇੱਕੋ ਹੀ ਨਾਮ ਨਾਲ ਸਾਰੇ ਤਰ ਜਾਂਦੇ ਨੇ, ਤੇਰਾ ਏਕ ਨਾਮ ਸਾਰੇ ਸੰਸਾਰ, ਸਾਰੇ ਸੰਸਾਰ ਨੂੰ ਤੇਰਾ ਹੁਕਮ ਤਾਰ ਸਕਦਾ। ਹਾਂਜੀ।
ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਸੁਣੈ ਸੋ ਪਾਰ ਪ੍ਰਾਨਥ।
ਗੁਰੂ ਨਾਨਕ ਉਪਦੇਸ਼ ਕਹਿਤ ਹੈ, ਜੋ ਗੁਰੂ ਨਾਨਕ ਹੈ ਉਹ ਤਾਂ ਉਪਦੇਸ਼ ਦੱਸ ਰਹੇ ਨੇ, ਕਹਿਤ ਹੈ ਬੋਲ ਰਹੇ ਨੇ ਉਪਦੇਸ਼, ਜੋ ਸੁਣੈ ਸੋ ਪਾਰ ਪ੍ਰਾਨਥ। ਜਿਹੜਾ ਸੁਣ ਲੂਗਾ ਪਾਰ ਹੋ ਜਾਊਗਾ ਬੇੜਾ ਉਹਦਾ, ਉਹ ਪਾਪ ਸਾਗਰ ਤਰ ਜਾਊਗਾ ਜਿਹੜਾ ਸੁਣ ਲੂਗਾ। ਆਹ ਜਿਹੜਾ ਸ਼ਬਦ ਹੈ ਇਹਨੂੰ ਕਹਿੰਦੇ ਜੇ ਗੌਰ ਨਾਲ ਸੁਣ ਲਵੇ ਉਹੀ ਤਰ ਜਾਊਗਾ, ਵਾਹਿਗੁਰੂ ਬੋਲਣ ਦੀ ਲੋੜ ਹੈ ਨੀ।
ਇਹ ਜੋ ਉੱਪਰ ਤਤ ਗਿਆਨ ਹੈ ਇਹਨੂੰ ਮਨ ਚ ਵਸਾਉਣ ਦੀ ਲੋੜ ਹੈ ਜੀ।
ਇਹਨੂੰ ਮੰਨ ਲਵੇ ਤਰਿਆ ਪਿਆ।
ਠੀਕ ਹੈ। ਇੱਥੇ ਹੁਣ ਗੁਰੂ ਨਾਨਕ ਲਿਖਿਆ, ਇਹਨਾਂ ਨੂੰ ਹਮੇਸ਼ਾ ਇਹ ਰਹਿੰਦਾ ਹੈ ਵੀ ਸ਼ਾਇਦ ਇਹ, ਪਰ ਇਹ ਤਾਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਕਹਿਣ ਵਾਲਾ ਗੁਰ ਹੈਗਾ, ਪਰ ਗੁਰ ਕੋਲ ਉਪਦੇਸ਼ ਕਿੱਥੋਂ ਆਇਆ ਹੋਊ? ਉਹ ਤਾਂ ਸਾਨੂੰ ਕਹਿ ਰਹੇ ਆ ਸੁਣੋ, ਉਹਨਾਂ ਨੇ ਕਿੱਥੋਂ ਸੁਣਿਆ ਸੀ?
ਉਹ ਤਾਂ ਦੱਸੀ ਜਾਂਦੇ ਨੇ, ਉਹ ਤਾਂ ਕਹਿਤ ਬੋਲਦੇ ਨੇ। ਦੇਖੋ ਉਪਦੇਸ਼ ਕਹਿਤ ਨਹੀਂ ਲੱਭਦਾ, ਉਪਦੇਸ਼ ਦੇ ਨਹੀਂ ਰਹੇ। ਉਪਦੇਸ਼ ਦੇਈ ਦਾ ਹੋਰ ਚੀਜ਼ ਹੈ, ਕਹੀ ਦਾ ਹੋਰ ਚੀਜ਼। ਇਹਦਾ ਮਤਲਬ ਉਪਦੇਸ਼ ਕਿੱਥੋਂ ਆਇਆ ਦੱਸ ਇਹ ਰਹੇ।
ਠੀਕ ਹੈ। ਨਾਲ ਸ਼ਬਦ ਗੁਰ ਲਾਇਆ ਮੂਹਰੇ, ਗੁਰੂ ਨਾਨਕ, ਕਹਿਣ ਦਾ ਭਾਵ ਵੀ ਗੁਰੂ ਤੋਂ ਉਪਦੇਸ਼ ਆ ਰਿਹਾ ਤੇ ਗੁਰੂ ਨਾਨਕ ਸਾਨੂੰ ਦੱਸ ਰਹੇ ਆ। ਕੋਈ ਵੀ ਗੁਰ ਹੋਵੇ, ਚਾਹੇ
ਆਦਮੀ ਗੁਰਦੇਵ ਹੈ ਤੋਂ ਜ਼ਿਆਦਾ ਹੈ ਹੀ ਨਹੀਂ।
ਠੀਕ ਹੈ। ਤਾਂ ਜਿੰਨੇ ਵੀ ਮਹੱਲੇ ਪਹਿਲੇ ਤੋਂ ਦਸਵੇਂ ਤੱਕ ਹੋਏ ਆ, ਸਭ ਤੇ ਇਹ ਪੰਕਤੀ ਲੱਗਦੀ ਹੈ ਜੀ।
ਇਹਨਾਂ ਨੇ ਜਾਣ ਕੇ ਭੁਲੇਖਾ ਪਾ ਲਿਆ ਸੀ, ਬਾਬਾ ਨੂੰ ਗੁਰੂ ਕਿਹਾ ਬਚਾ ਲਈਏ, ਗੁਰੂ ਬਣੇ ਰਹਿ ਜਾਣ ਸਾਡੇ।
ਉਸ ਗੁਰੂ ਨੂੰ ਬਚਾਉਣ ਵਾਸਤੇ ਉਹਨਾਂ ਨੇ ਸਾਡੇ ਜੋ ਮਹੱਲੇ ਸੀ ਉਹਨਾਂ ਨੂੰ ਗੁਰੂ ਕਹਿ ਕੇ ਸਾਡੀ ਵਿਚਾਰਧਾਰਾ ਜਿਹੜੀ ਆ ਉਹ ਵਿਗਾੜਤੀ ਹੈ ਜੀ।
ਉਹ ਜੂ ਇਹ ਵੀ ਗੁਰੂ ਕਹੀ ਜਾਣਾ, ਅਸੀਂ ਵੀ ਕਹੀ ਜਾਈਏ, ਨਹੀਂ ਜੇ ਇਹ ਨਹੀਂ ਕਹਿਣਗੇ ਸਾਡੇ, ਫਿਰ ਇਹ ਕਹਿਣਗੇ ਤੁਸੀਂ ਕਿਵੇਂ ਗੁਰੂ ਹੋ ਗਏ? ਗੁਰੂ ਦਾ ਹੁੰਦਾ ਹੀ ਆਦਮੀ, ਇਹ ਕਿਤੇ ਆਪਣੇ ਨਾ ਬਾਣੀ ਪੜ੍ਹਨੀ ਸ਼ਰਾਰਤੀ ਵੀ ਇਹਨਾਂ ਨੂੰ ਪਤਾ ਹੀ ਨਾ ਲੱਗ ਜਾਵੇ।
ਠੀਕ ਹੈ ਜੀ। ਇਹ ਗੱਲ ਚ ਵੀ ਬਹੁਤ ਭੇਦ ਹੈ ਕਿ ਉਹ ਆਪਣਾ ਜੋ ਪਿੱਛੋਂ ਝੂਠ ਸੀ ਉਹਨੂੰ ਕਾਇਮ ਰੱਖਣ ਵਾਸਤੇ ਸਾਡੇ ਮਹੱਲਿਆਂ ਨੂੰ ਗੁਰੂ ਕਹਿਣ ਲੱਗ ਗਏ, ਤੇ ਅਸੀਂ ਵਿਚਾਰੀ ਨੀ ਇਹ ਗੱਲ।
ਅਸੀਂ ਤਾਂ ਵਿਚਾਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਤਾ ਵੀ ਗਾਂ ਪੜ੍ਹਨ ਦੀ ਲੋੜ ਹੈ ਨੀ, ਭਾਵੇਂ ਤਾਂ ਉਹਨਾਂ ਨੇ ਚਲਾਇਆ ਹੈ, ਉਹਨਾਂ ਦੇ ਏਜੰਟ ਨੇ ਸਾਰੇ ਆਏ ਹੋਏ ਵਿੱਚ ਬੜੇ ਹੋਏ।
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਪੰਜਵਾਂ ਘਰ ਤੀਜੇ ਦੇ ਪਹਿਲੇ ਤੇ ਮਾਰੂ ਮਹੱਲਾ ਪੰਜਵਾਂ ਦੇ ਦਸਵੇਂ ਸ਼ਬਦ ਦੀ ਸਮਾਪਤੀ ਹੈ ਜੀ।